ਤੁਸੀਂ ਹੋ SBS ਪੰਜਾਬੀ ਦੇ ਨਾਲ।
ਅੱਜ ਦੀਆਂ ਮੁੱਖ ਖਬਰਾਂ ਵਿੱਚ ਦੱਖਣੀ ਆਸਟ੍ਰੇਲੀਆ ਦੇ ਇੱਕ ਵਿਅਕਤੀ ਵਿੱਚ ਐਸਟ੍ਰਾਜ਼ੇਨੇਕਾ ਟੀਕੇ ਨਾਲ ਖੂਨ ਦੀ ਜਮਾਵਟ ਦਾ ਮਾਮਲਾ ਆਇਆ ਸਾਹਮਣੇ। ਸਿੱਧਾ 6ਵੇਂ ਮਹੀਨੇ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਹੋਇਆ ਘਾਟਾ। ਅਤੇ ਖੇਡਾਂ ਵਿੱਚ ਕ੍ਰਿਕਟ ਆਸਟ੍ਰੇਲੀਆ ਨੇ ਭਾਰਤ ਖਿਲਾਫ ਔਰਤਾਂ ਦੀ ਮੈਚ ਸੀਰੀਜ਼ ਲਈ ਤਰੀਕਾਂ ਦਾ ਕੀਤਾ ਐਲਾਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਦੱਖਣੀ ਆਸਟ੍ਰੇਲੀਆ ਦਾ ਇੱਕ ਵਿਅਕਤੀ ਐਸਟ੍ਰਾਜ਼ੇਨੇਕਾ ਕੋਵਿਡ 19 ਟੀਕੇ ਦੇ ਨਾਲ ਜੁੜੀ ਇੱਕ ਦੁਰਲੱਭ ਖੂਨ ਦੇ ਜੰਮਣ ਦੀ ਸਥਿਤੀ ਵਿਕਸਿਤ ਹੋਣ ਤੋਂ ਬਾਅਦ ਸਖ਼ਤ ਦੇਖਭਾਲ ਵਿੱਚ ਦਾਖਲ ਕਰਵਾਇਆ ਗਿਆ ਏ। 53 ਸਾਲਾ ਵਿਅਕਤੀ ਨੂੰ ਆਪਣੇ ਟੀਕੇ ਦੀ ਪਹਿਲੀ ਖੁਰਾਕ 4 ਮਈ ਨੂੰ ਮਿਲੀ ਸੀ ਅਤੇ ਉਸਨੂੰ ਪੇਟ ਵਿੱਚ ਤੇਜ਼ ਦਰਦ ਦੇ ਕਾਰਨ ਮੰਗਲਵਾਰ 18 ਮਈ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਧਿਕਾਰੀ ਦੱਖਣੀ ਆਸਟ੍ਰੇਲੀਆ ਦੀ ਇੱਕ 87 ਸਾਲਾ ਔਰਤ ਜਿਸ ਨੂੰ ਪਿਛਲੇ ਮਹੀਨੇ ਐਸਟ੍ਰਾਜ਼ੇਨੇਕਾ ਟੀਕਾ ਮਿਲਿਆ ਸੀ ਵਿੱਚ ਥ੍ਰੋਮਬੋਸਿਸ ਦੇ ਸੰਭਾਵਿਤ ਦੂਜੇ ਮਾਮਲੇ ਦੀ ਵੀ ਪੜਤਾਲ ਕਰ ਰਹੀ ਹੈ। ਚੀਫ ਪਬਲਿਕ ਹੈਲਥ ਅਫਸਰ ਡਾਕਟਰ ਨਿਕੋਲਾ ਸਪੁਰੀਅਰ ਦਾ ਕਹਿਣਾ ਹੈ ਕਿ ਪ੍ਰਭਾਵਿਤ ਵਿਅਕਤੀ ਬਹੁਤ ਹੀ ਗੰਭੀਰ ਸਥਿਤੀ ਵਿੱਚ ਹੈ।
This is obviously of great concern, but it is something that is not unexpected. So we know that TTS can occur in approximately 1 in 100,000 people that are given AstraZeneca vaccine. So it is a rare occurrence, but because of the number of vaccines that we're giving across our whole community, of course, it would not be unexpected for this to occur.
ਨਿਊ ਸਾਊਥ ਵੇਲਸ ਵਿੱਚ 40 ਤੋਂ 49 ਸਾਲ ਦੀ ਉਮਰ ਦੇ ਲੋਕ ਹੁਣ ਰਾਜ ਭਰ ਦੀਆਂ 25 ਥਾਵਾਂ ਤੇ ਫਾਈਜ਼ਰ ਕੋਵਿਡ 19 ਟੀਕਾ ਪ੍ਰਾਪਤ ਕਰਨ ਲਈ ਬੁਕਿੰਗ ਕਰ ਸਕਦੇ ਹਨ। ਫਾਈਜ਼ਰ ਟੀਕਾ ਹੁਣ ਤੱਕ ਸਿਰਫ ਸਿਡਨੀ ਓਲੰਪਿਕ ਪਾਰਕ ਦੇ ਮਾਸ ਵੈਕਸੀਨੇਸ਼ਨ ਹੱਬ ਵਿੱਚ ਉਸ ਉਮਰ ਦੀ ਬ੍ਰੈਕਟ ਵਾਲੇ ਲੋਕਾਂ ਲਈ ਉਪਲਬਧ ਕਰਵਾਇਆ ਜਾ ਰਿਹਾ ਸੀ, ਪਰ ਪ੍ਰੀਮੀਅਰ ਗਲੈਡਿਸ ਬੈਰੇਜਿਕਲੀਅਨ ਦਾ ਕਹਿਣਾ ਹੈ ਕਿ ਇਹ ਹੁਣ ਰਾਜ ਭਰ ਦੀਆਂ 25 ਸਾਈਟਾਂ ਤੇ ਉਪਲਬਧ ਹੋਵੇਗਾ, ਜਿਨ੍ਹਾਂ ਵਿੱਚੋਂ 17 ਸਾਈਟਾਂ ਖੇਤਰੀ ਖੇਤਰਾਂ ਵਿੱਚ ਸ਼ਾਮਲ ਹੋਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ 19 ਟੀਕੇ ਲਈ ਹੋਰ 6 ਸਾਈਟਾਂ ਅਗਲੇ ਮਹੀਨੇ ਖੋਲ੍ਹੀਆਂ ਜਾਣਗੀਆਂ।
New South Wales has always said that we want to vaccinate our population as soon as we can because we know that gives us an opportunity to ease any restrictions but also to think about how we reconnect with the rest of the world. And these are conversations happening in different countries across the globe and New South Wales wants to be as ready as possible as soon as possible to make sure we don't get left behind and make sure that we provide our citizens with the best opportunities available.
ਭਾਰਤ ਵਿੱਚ ਕੋਵਿਡ 19 ਕਾਰਨ ਮਰਨ ਵਾਲੇ ਤੀਜੇ ਆਸਟ੍ਰੇਲੀਆਈ ਵਿਅਕਤੀ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਰਾ ਆਪਣੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਕਰਨ ਲਈ ਨਵੀਂ ਦਿੱਲੀ ਦੀ ਯਾਤਰਾ ਕਰਨ ਤੋਂ ਬਾਅਦ ਇਸ ਵਾਇਰਸ ਨਾਲ ਪ੍ਰਭਾਵਿਤ ਹੋ ਗਿਆ ਸੀ। ਸਿਡਨੀ ਦੇ ਪੱਛਮ ਵਿੱਚ ਰਹਿਣ ਵਾਲੇ 51 ਸਾਲਾਂ ਸੁਨੀਲ ਖੰਨਾ ਦੀ ਕੋਵਿਡ 19 ਨਾਲ ਸੰਕ੍ਰਮਿਤ ਹੋਣ ਤੋਂ ਬਾਅਦ 29 ਅਪ੍ਰੈਲ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੀ ਮਾਂ, ਜੋ ਕਿ ਆਸਟ੍ਰੇਲੀਅਨ ਨਾਗਰਿਕ ਨਹੀਂ ਸੀ, ਵੀ ਸੁਨੀਲ ਖੰਨਾ ਦੀ ਮੌਤ ਤੋਂ 24 ਘੰਟਿਆਂ ਦੇ ਬਾਅਦ ਹੀ ਅਕਾਲ ਚਲਾਣਾ ਕਰ ਗਈ ਸੀ। ਉਨ੍ਹਾਂ ਦੇ ਭਰਾ ਸੰਜੇ ਖੰਨਾ ਦਾ ਕਹਿਣਾ ਹੈ ਕਿ ਉਹ ਹੁਣ ਆਪਣੇ 84 ਸਾਲਾ ਪਿਤਾ, ਜੋ ਕਿ ਪਹਿਲਾਂ ਕੋਵਿਡ 19 ਤੋਂ ਪ੍ਰਭਾਵਿਤ ਸਨ, ਨੂੰ ਵਾਪਸ ਆਸਟ੍ਰੇਲੀਆ ਲਿਆਉਣਾ ਚਾਹੁੰਦੇ ਹਨ ਤਾਂ ਜੋ ਉਹ ਉਨ੍ਹਾਂ ਦੀ ਦੇਖਭਾਲ ਕਰ ਸਕਣ।
I couldn't bring him home. My mother also suffered a respiratory failure and she died at home while my brother died at the hospital. And I had to organize 2 funerals again in the lockdown. And it was really a terrible state for me to, you know, feel so helpless.
ਕੰਮ ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਣ ਦੇ ਬਾਵਜੂਦ ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦੀ ਦਰ 5.5% ਤੇ ਆ ਗਈ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜੇ ਅਪ੍ਰੈਲ ਵਿੱਚ ਨੌਕਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਦਰਸਾਉਂਦੇ ਹਨ, ਜੋ ਕਿ ਮਾਰਚ ਵਿੱਚ ਜੌਬ ਕੀਪਰ ਦੇ ਅੰਤ ਤੋਂ ਬਾਅਦ ਅੰਕੜਿਆਂ ਦਾ ਪਹਿਲਾ ਮਹੀਨਾ ਹੈ ਜਿਸ ਵਿੱਚ 30,600 ਦੀ ਗਿਰਾਵਟ ਦਰਸਾਈ ਗਈ ਹੈ। ਪਰ ਬੇਰੁਜ਼ਗਾਰੀ ਦੀ ਦਰ ਹੇਠਾਂ ਵੱਲ ਜਾ ਰਹੀ ਹੈ, ਜੋ ਕਿ ਮਾਰਚ ਦੇ ਸੋਧੇ ਅੰਕੜੇ 5.7% ਤੋਂ ਘੱਟ ਕੇ 5.5% ਤੇ ਪਹੁੰਚ ਗਈ ਹੈ। ਫੈਡਰਲ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਦਾ ਕਹਿਣਾ ਹੈ ਕਿ ਇਹ ਅੰਕੜੇ ਆਸਟ੍ਰੇਲੀਆ ਦੀ ਆਰਥਿਕ ਸੁਧਾਰ ਦੀ ਤਾਕਤ ਨੂੰ ਦਰਸਾਉਂਦੇ ਹਨ.
This is the seventh consecutive month where unemployment has fallen. Underemployment has fallen to its lowest level in 7 years. And we've seen youth unemployment fall to its lowest level in 12 years.
ਵਰਜਿਨ ਆਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਉਹ ਇੱਕ ਹਫ਼ਤੇ ਵਿੱਚ 700 ਤੋਂ ਵੱਧ ਘਰੇਲੂ ਉਡਾਨਾਂ ਅਤੇ ਅਕਤੂਬਰ ਤੱਕ ਦੇਸ਼ ਭਰ ਵਿੱਚ ਸੈਂਕੜੇ ਨਵੀਆਂ ਨੌਕਰੀਆਂ ਸ਼ਾਮਲ ਕਰੇਗੀ. ਆਉਣ ਵਾਲੇ ਮਹੀਨਿਆਂ ਵਿੱਚ ਇਸ ਦੇ ਉਡਾਨ ਦੇ ਕਾਰਜਕ੍ਰਮ ਵਿੱਚ 5 ਨਵੇਂ ਰੂਟ ਸ਼ਾਮਲ ਕੀਤੇ ਜਾਣਗੇ, ਜਿਸ ਵਿੱਚ ਸਿਡਨੀ ਤੋਂ ਡਾਰਵਿਨ ਅਤੇ ਟਾਊਨਸਵਿਲ, ਐਡੀਲੇਡ ਤੋਂ ਕੇਨਸ, ਮੈਲਬਰਨ ਤੋਂ ਟਾਊਨਸਵਿਲ ਅਤੇ ਪਰਥ ਤੋਂ ਕੇਨਸ ਦੀਆਂ ਸਿੱਧੀਆਂ ਸੇਵਾਵਾਂ ਸ਼ਾਮਲ ਹੋਣਗੀਆਂ. ਇਸ ਦੇ ਨਤੀਜੇ ਵਜੋਂ ਦੇਸ਼ ਭਰ ਵਿੱਚ 250 ਨਵੀਆਂ ਨੌਕਰੀਆਂ ਸ਼ਾਮਲ ਕੀਤੀਆਂ ਜਾਣਗੀਆਂ, ਜਿਸ ਵਿੱਚ ਪਾਇਲਟ, ਜ਼ਮੀਨੀ ਸਟਾਫ, ਸਮਾਨ ਸੰਭਾਲਣ ਵਾਲੇ ਅਤੇ ਬ੍ਰਿਸਬੇਨ ਵਿੱਚ ਕੰਪਨੀ ਦੇ ਮੁੱਖ ਦਫ਼ਤਰ ਵਿੱਚ ਕੁਝ ਨੌਕਰੀਆਂ ਸ਼ਾਮਲ ਹੋਣਗੀਆਂ. ਜਦੋਂ ਕਿ ਕੁਆਂਟਸ ਨੇ ਅੰਤਰਰਾਸ਼ਟਰੀ ਕੈਬਿਨ ਚਾਲਕਾਂ ਲਈ ਨੌਕਰੀ ਵਿੱਚ ਕਟੌਤੀ ਦਾ ਪ੍ਰਗਟਾਵਾ ਕੀਤਾ ਹੈ. ਇਸ ਬਾਬਤ ਕੁਆਂਟਸ ਦੇ CEO ਐਲਨ ਜੋਇਸ ਨੇ ਆਪਣਾ ਬਿਆਨ ਦਿੱਤਾ ਹੈ.
We expect to post a statutory loss before tax of more than $2 billion in financial year 21. We also know that the pandemic will have cost us at least $16 billion since the start of 2020 in lost revenue by the end of this financial year.
ਇਜ਼ਰਾਈਲੀ ਸਰਕਾਰ ਅਤੇ ਫਿਲਸਤੀਨੀ ਕੁਝ ਦਿਨਾਂ ਦੇ ਅੰਦਰ ਜੰਗ ਬੰਦੀ ਸਮਝੌਤੇ ਤੇ ਪਹੁੰਚ ਸਕਦੇ ਹਨ, ਕਿਉਂਕਿ ਦੋਵੇਂ ਧਿਰਾਂ ਦੁਆਰਾ ਆਪਣੇ ਸਰਹੱਦ ਪਾਰ ਹਮਲਿਆਂ ਦਾ ਸਿਲਸਿਲਾ ਜਾਰੀ ਰੱਖਦਿਆਂ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ. ਇਸ ਸੰਘਰਸ਼ ਨੂੰ ਖਤਮ ਕਰਨ ਲਈ ਦੋਵੇਂ ਧਿਰਾਂ ਤੇ ਅੰਤਰਰਾਸ਼ਟਰੀ ਦਬਾਅ ਵੱਧ ਰਿਹਾ ਏ. ਮਿਸਰ ਦੇ ਇੱਕ ਸੁਰੱਖਿਆ ਸਰੋਤ ਨੇ ਕਿਹਾ ਕਿ ਦੋਵੇਂ ਧਿਰ ਵਿਚੋਲੇ ਦੀ ਮਦਦ ਤੋਂ ਬਾਅਦ ਜੰਗ ਬੰਦੀ ਤੇ ਸਿਧਾਂਤਕ ਤੌਰ ਤੇ ਸਹਿਮਤ ਹੋ ਗਏ ਹਨ, ਪਰ ਉਨ੍ਹਾਂ ਵੇਰਵਿਆਂ ਤੇ ਅਜੇ ਵੀ ਗੁਪਤ ਗੱਲਬਾਤ ਕੀਤੀ ਜਾ ਰਹੀ ਹੈ. ਹਮਾਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਲੈਬਨੀਜ਼ ਟੈਲੀਵਿਜ਼ਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ 2 ਦਿਨਾਂ ਵਿੱਚ ਲੜਾਈ ਤੇ ਕੋਈ ਨਾ ਕੋਈ ਸਹਿਮਤੀ ਹੋ ਜਾਵੇਗੀ. ਪਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਲੜਾਈ ਖਤਮ ਕਰਨ ਦੀ ਮੰਗ ਦੇ ਬਾਵਜੂਦ ਸੈਨਿਕ ਕਾਰਵਾਈ ਜਾਰੀ ਰਹੇਗੀ. ਵਿਕਟੋਰੀਆ ਵਿੱਚ ਕੰਮ ਵਾਲੇ ਤਕਰੀਬਨ 5% ਕਾਰੋਬਾਰਾਂ ਨੂੰ ਰਾਜ ਦੀ ਮਾਨਸਿਕ ਸਿਹਤ ਪ੍ਰਣਾਲੀ ਤੇ ਅਰਬਾਂ ਡਾਲਰ ਦੇ ਖਰਚਿਆਂ ਵਿੱਚ ਸਹਾਇਤਾ ਲਈ ਇਕੱਲੇ ਵੀ ਅਦਾ ਕਰਨੀ ਪਏਗੀ. ਕੰਪਨੀਆਂ ਅਗਲੇ ਸਾਲ ਤੋਂ ਤਨਖਾਹ ਟੈਕਸ ਵਿੱਚ $10 million ਤੋਂ ਬਾਅਦ ਦੇ ਹਰੇਕ ਮਿਲੀਅਨ ਡਾਲਰ ਪਿੱਛੇ 0.5% ਸਰਚਾਰਜ ਲਈ ਜ਼ਿੰਮੇਵਾਰ ਹੋਣਗੀਆਂ. $100 million ਤੋਂ ਵੱਧ ਦੇ ਰਾਸ਼ਟਰੀ ਤਨਖਾਹਾਂ ਵਾਲੇ ਕਾਰੋਬਾਰਾਂ ਨੂੰ 1% ਅਦਾ ਕਰਨਾ ਪਵੇਗਾ. ਇਸ ਉਪਾਅ ਨਾਲ 4 ਸਾਲਾਂ ਦੌਰਾਨ ਲਗਭਗ $3 billion ਜੁਟਾਉਣ ਦੀ ਉਮੀਦ ਕੀਤੀ ਜਾ ਰਹੀ ਹੈ. ਖਜ਼ਾਨਚੀ ਟਿਮ ਪੈਲਸ ਦਾ ਕਹਿਣਾ ਹੈ ਕਿ ਵਿਕਟੋਰੀਆ ਦੀ ਮਾਨਸਿਕ ਸਿਹਤ ਪ੍ਰਣਾਲੀ ਦੀ ਮੁਰੰਮਤ ਦਾ ਖਰਚਾ ਸ਼ਾਇਦ ਉੱਚਾ ਜਾਪਦਾ ਏ, ਪਰ ਇਸ ਲਈ ਤੁਰੰਤ ਕਦਮ ਨਾ ਚੁੱਕਣ ਦੀ ਕੀਮਤ ਇਸ ਤੋਂ ਵੀ ਵਧੇਰੇ ਹੋ ਸਕਦੀ ਹੈ.
And that's why we're delivering the biggest social reform in a generation.
ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ. ਅੱਜ ਦੇ ਖੇਡ ਸਮਾਚਾਰ ਵਿੱਚ ਭਾਰਤ ਦੀ ਔਰਤਾਂ ਦੀ ਕ੍ਰਿਕਟ ਟੀਮ ਇਸ ਸਾਲ ਬਸੰਤ ਦੇ ਮੌਸਮ ਵਿੱਚ ਮਲਟੀ ਫਾਰਮੈਟ ਦੀ ਲੜੀ ਲਈ ਆਸਟ੍ਰੇਲੀਆ ਦਾ ਦੌਰਾ ਕਰੇਗੀ. ਕ੍ਰਿਕਟ ਆਸਟ੍ਰੇਲੀਆ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਭਾਰਤ 7 ਅਕਤੂਬਰ ਤੱਕ ਆਸਟ੍ਰੇਲੀਆ ਖਿਲਾਫ 3 ਵਨਡੇ, 1 ਟੈਸਟ ਅਤੇ 3 T20 ਕੌਮਾਂਤਰੀ ਮੈਚ ਖੇਡੇਗਾ. ਖਾਸ ਤੌਰ 'ਤੇ ਇਸ ਲੜੀ ਵਿੱਚ ਦੂਜੀ ਵਾਰ ਔਰਤਾਂ ਦਾ ਡੇ ਨਾਈਟ ਟੈਸਟ ਮੈਚ ਵੀ ਸ਼ਾਮਲ ਹੋਵੇਗਾ. ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ. ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 77 ਸੈਂਟ, ਭਾਰਤ ਵਿੱਚ ₹56.71 ਅਤੇ ਪਾਕਿਸਤਾਨ ਵਿੱਚ ₹118.95 ਅੰਕਿਤ ਕੀਤੀ ਗਈ ਹੈ. ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ. ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਮੈਲਬਰਨ, ਪਰਥ, ਐਡੀਲੇਡ, ਕੈਨਬਰਾ ਅਤੇ ਹੋਬਾਰਟ ਜ਼ਿਆਦਾਤਰ ਧੁੱਪ, ਤਾਪਮਾਨ ਕ੍ਰਮਵਾਰ 17, 23, 23, 17 ਅਤੇ 16 ਡਿਗਰੀ, ਸਿਡਨੀ ਮੀਂਹ ਦੀ ਸੰਭਾਵਨਾ, ਤਾਪਮਾਨ 21 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।